ਅੱਗੇ ਸਾਖੀ ਚੌਥੀ ਸਾਵਣ ਮਨ। ਗੁਰੂ ਸਾਹਿਬਾਂ ਦੇ ਸਮੇਂ ਸ਼ਾਹੀ ਸੜਕ ਗੋਂਦਵਾਲ ਤੋਂ ਲੰਘਦੀ ਸੀ। ਇੱਕ ਵੱਡਾ ਪੱਤਣ ਸੀ ਬਿਆਸਾ ਦਾ। ਜਦੋਂ ਗੁਰੂ ਜੀ ਦੀ ਕਿਰਪਾ ਨਾਲ ਇਹ ਨਗਰ ਮੁੜ ਉਸਰ ਪਿਆ ਤਾਂ ਗੁਰੂ ਜੀ ਦੇ ਇੱਥੇ ਹੋਣ ਕਰਕੇ ਰੌਣਕ ਹੋਰ ਵਧੀ। ਦੂਰੋਂ ਦੂਰੋਂ ਵਸੇਬਾ ਕਰਨ ਲਈ ਲੋਕ ਆਉਣ ਲੱਗ ਪਏ। ਗੁਰੂ ਜੀ ਦੇ ਪਰਿਵਾਰ ਦੇ ਬੰਦੇ ਵੀ ਆ ਗਏ ਸਨ। ਇੱਥੋਂ ਮਿੱਟੀ, ਇੱਟਾਂ, ਚੂਨਾ ਤਾਂ ਮਿਲਦਾ ਸੀ ਪਰ ਸ਼ਤੀਰੀਆਂ, ਤਖਤੀਆਂ ਆਦਿਕ ਲਈ ਦਿਆਰ ਦੀ ਲੱਕੜੀ ਨਹੀਂ ਸੀ ਮਿਲਦੀ। ਸੋ ਇਸ ਲੱਕੜੀ ਦੀ ਲੋੜ ਬਹੁਤੀ ਸੀ ਤੇ ਇਸ ਪਰ ਖਰਚ ਵੀ ਚੋਖਾ ਹੁੰਦਾ ਸੀ। ਲੋਕੀ ਇਸ ਮੁਸ਼ਕਲ ਕਰਕੇ ਔਖੇ ਸਨ। ਇੱਕ ਦਿਨ ਦੀਵਾਨ ਲੱਗ ਰਿਹਾ ਸੀ ਤਾਂ ਸੰਗਤਾਂ ਦਰਸ਼ਨ ਕਰਨ ਆਈਆਂ ਕਿ ਸੰਗਤ ਵੱਲੋਂ ਬੱਲੂ ਨੇ ਅਰਦਾਸ ਕੀਤੀ ਕਿ ਚੌਂ ਵਰਨਾਂ ਦੇ ਅਨੇਕਾਂ ਲੋਕੀ ਇੱਥੇ ਘਰ ਪਾ ਕੇ ਵੱਸਣ ਲਈ ਆਉਂਦੇ ਹਨ ਪਰ ਲੱਕੜੀ ਦੀ ਕਿਲਤ ਕਰਕੇ ਘਬਰਾਉਂਦੇ ਹਨ। ਕੋਈ ਮਿਹਰ ਚਾਹ ਕਰੋ ਜੋ ਲੱਕੜੀ ਇੱਥੇ ਖੁੱਲੀ ਆ ਜਾਵੇ ਤੇ ਪੈਸਾ ਵੀ ਨਾ ਖਰਚਣਾ ਪਵੇ। ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਵੱਲ ਨੂੰ ਸਦਵਾ ਘੱਲਿਆ। ਜਦ ਉਹ ਆ ਗਿਆ ਤਾਂ ਸਾਹਮਣੇ ਹੱਥ ਜੋੜ ਖਲੋਤਾ ਤਾਂ ਬਚਨ ਕੀਤਾ, ਸੁਣ ਸਾਵਣ ਵੱਲ ਮਲ ਬੱਚਾ, ਜਿਨ੍ਹਾਂ ਪਹਾੜਾਂ ਵਿੱਚੋਂ ਬਿਆਸਾ ਆਉਂਦੀ ਹੈ ਉਹਨਾਂ ਵਿੱਚੋਂ ਇੱਕ ਹਰੀਪੁਰ ਨਾਮੇ ਰਿਆਸਤ ਹੈ, ਉੱਥੇ ਜਾਓ। ਉੱਥੋਂ ਜਾ ਕੇ ਸ਼ਤੀਰੀਆਂ ਆਦਿ ਲਈ ਲੱਕੜੀ ਲੈ ਕੇ ਬਿਆਸਾ ਦੇ ਰਸਤੇ ਯੋਗ ਪ੍ਰਬੰਧ ਕਰਕੇ ਇੱਥੇ ਕੱਲ ਦਿਓ। ਨਾਲ ਮੁਹਾਣੇ ਆਉਣ ਤੇ ਇੱਥੋਂ ਦੇ ਮੁਹਾਣੇ ਰਲ ਕੇ ਸੰਭਾਲ ਲੈਣਗੇ। ਸਾਵਣ ਮੱਲ ਨੇ ਹੁਕਮ ਸੁਣ ਕੇ ਬਿਨੈ ਕੀਤੀ ਕਿ ਜੀਓ ਕੁਛ ਪਦਾਰਥ ਮਿਲ ਜਾਵੇ ਜੋ ਉਹਨਾਂ ਲੋਕਾਂ ਨੂੰ ਮੁੱਲ ਵਜੋਂ ਦੇ ਸਕਾਂ। ਤਾਂ ਗੁਰੂ ਜੀ ਨੇ ਕਿਹਾ, ਭਾਈ ਪਦਾਰਥ ਸਾਡਾ ਵਾਹਿਗੁਰੂ ਹੈ, ਉਸ ਦੇ ਭਰੋਸੇ ਚਲਾ ਜਾ, ਉਹ ਕਰਨ ਕਾਰਨ ਕਾਰਜ ਸਾਰ ਦੇਵੇਗਾ। ਸਾਵਣ ਮੱਲ ਨੇ ਸਿਰ ਨਿਵਾ ਦਿੱਤਾ ਤੇ ਸਤ ਬਚਨ ਕਹਿ ਕੇ ਤਿਆਰੀ ਕਰਨ ਲਈ ਘਰ ਚਲਾ ਗਿਆ। ਅਗਲੇ ਦਿਨ ਜਦ ਸਾਵਣ ਮੱਲ ਵਿਦਾਇਗੀ ਲੈਣ ਆਇਆ ਤਾਂ ਸਾਵਣ ਮੱਲ ਦੀ ਮਾਂ ਵੀ ਨਾਲ ਆ ਹਾਜ਼ਰ ਹੋਈ ਤੇ ਬੋਲੀ, ਹੇ ਸੱਚੇ ਸਤਿਗੁਰ, ਪਹਾੜਾਂ ਵਿੱਚ ਜਾਦੂਗਰਨੀਆਂ ਤੇ ਡਾਕਣੀਆਂ ਰਹਿੰਦੀਆਂ ਸੁਣੀਦੀਆਂ ਹਨ ਜੋ ਕਲੇਜੇ ਕੱਢ ਲੈਂਦੀਆਂ ਹਨ। ਮੇਰੇ ਪੁੱਤਰ ਦੀ ਮੈਨੂੰ ਉੱਥੇ ਸਲਾਮਤੀ ਨਹੀਂ ਦਿਸਦੀ। ਇੱਕੋ ਮੇਰਾ ਪੁੱਤਰ ਹੈ, ਇਸ ਦੀ ਰੱਖਿਆ ਕਰੋ, ਕੋਈ ਬਲ ਬਖਸ਼ੋ, ਕੋਈ ਨਿਸ਼ਾਨੀ ਦਿਓ ਜਿਸ ਕਰ ਇਸ ਉੱਤੇ ਕਿਸੇ ਦਾ ਬਲ ਨਾ ਪਵੇ। ਗੁਰੂ ਜੀ ਸੁਣ ਕੇ ਮੁਸਕਰਾਏ ਤੇ ਹੱਥ ਦਾ ਰੁਮਾਲ ਸਾਵਣ ਮੱਲ ਨੂੰ ਦੇ ਕੇ ਬੋਲੇ, ਤੇਰੇ ਪੁੱਤਰ ਦਾ ਰਾਖਾ ਵਾਹਿਗੁਰੂ ਹੈ, ਜਿਸ ਦੇ ਹਿਰਦੇ ਉਸ ਦਾ ਨਾਮ ਵਸਾ ਦਿੱਤਾ ਹੈ, ਪਰ ਇਸ ਪਰ ਕਿਸ ਦਾ ਪ੍ਰਭਾਵ ਪੈਣਾ ਹੈ? ਇਸ ਦਾ ਪ੍ਰਭਾਵ ਸਭਨਾ ਉੱਪਰ ਪਏਗਾ। ਅਗਲੇ ਦਿਨ ਆਗਿਆ ਪਾ ਕੇ ਸਾਵਣ ਮੱਲ ਟੁਰ ਪਿਆ ਤੇ ਸਨੇ ਸਨੇ ਜਾ ਹਰੀਪੁਰ ਪਹੁੰਚਿਆ। ਸਤ ਕਰਤਾਰ ਸਤ ਕਰਤਾਰ ਕਰਦਾ ਨਗਰੀ ਵਿੱਚ ਜਾ ਵੜਿਆ। ਸ਼ਹਿਰ ਦੇ ਵਾਸੀ ਸੋਹਣੀ ਸੁਰਤ ਤੇ ਪ੍ਰਭਾਵਸ਼ਾਲੀ ਨੁਹਾਰ ਦੇਖ ਕੇ ਆ ਇਕੱਠੇ ਹੋਏ, ਸੁੱਖ ਸਾਂਤ ਪੁੱਛੀ ਤੇ ਆਪ ਦੇ ਮੁੱਖ ਤੋਂ ਬਚਨ ਸੁਣੇ, ਫੇਰ ਹੋਰ ਆਦਰ ਦਿੱਤੋ ਨੇ ਤੇ ਇੱਕ ਸੋਹਣੇ ਥਾਂ ਟਿਕਾਣਾ ਕਰਵਾ ਦਿੱਤਾ। ਅੰਨ ਪਾਣੀ ਦਾ ਪ੍ਰਬੰਧ ਵੀ ਉਹਨਾਂ ਨੇ ਹੀ ਕਰ ਦਿੱਤਾ। ਆਪ ਦਾ ਉਸ ਵੇਲੇ ਦਾ ਉਪਦੇਸ਼ ਸੁਣ ਕੇ ਜੋ ਲੋਕੀ ਘਰੇ ਗਏ ਉਹਨਾਂ ਨੇ ਜਾ ਮਹਿਮਾ ਕੀਤੀ। ਅਗਲੇ ਦਿਨ ਆਪ ਦੇ ਡੇਰੇ ਬਹੁਤ ਲੋਕ ਆਏ ਤੇ ਆਪ ਦਾ ਕੀਰਤਨ ਤੇ ਉਪਦੇਸ਼ ਸੁਣ ਕੇ ਖੁਸ਼ੀ ਹੋਏ। ਸ਼ਹਿਰ ਵਿੱਚ ਧੁੰਮ ਗਈ ਕਿ ਗੁਰੂ ਨਾਨਕ ਦਾ ਇੱਕ ਕਰਨੀ ਵਾਲਾ ਮਹਾਤਮਾ ਆਇਆ ਹੈ। ਇਉਂ ਪਰਚਾ ਪੈ ਗਿਆ ਕਿ ਲੋਕੀ ਬਹੁਤੇ ਆਉਣ ਲੱਗ ਪਏ, ਉਪਦੇਸ਼ ਸੁਣ ਸੁਣ ਸੁਖੀ ਹੋਣ ਤੇ ਨਾਮ ਲੈਣ ਲੱਗ ਪਏ। ਅਜੇ ਕੁਛ ਦਿਨ ਹੀ ਹੋਏ ਸਨ ਕਿ ਇੱਕ ਦਿਨ ਦੋ ਤਰੇ ਆਦਮੀ ਆਏ ਤੇ ਹੱਥ ਜੋੜ ਕੇ ਆਖਣ ਲੱਗੇ, ਹੇ ਗੁਰੂ ਨਾਨਕ ਦੇ ਤਾਰੇ, ਕੋਈ ਤੁਸੀਂ ਵੀ ਰੇਖ ਵਿੱਚ ਮਾਰੋ ਮੇਖ, ਸੁਣਿਆ ਸੀ ਕਿ ਗੁਰੂ ਨਾਨਕ ਦੇ ਵਸ ਵਿੱਚ ਸਭ ਗੁਪਤ ਸ੍ਰਿਸ਼ਟੀ ਰਹਿੰਦੀ ਸੀ। ਸਾਵਣ ਮੱਲ ਕੀ ਹੋਇਆ ਹੈ? ਇੱਕ ਆਦਮੀ, ਰਾਜਾ ਦੇ ਪੁੱਤਰ ਨੂੰ ਡਾਇਣ ਨੇ ਗਰਸਿਆ ਹੈ। ਕਲੇਜਾ ਮੁੱਠ ਵਿਚ ਲਈ ਬੈਠਾ ਹੈ। ਬਸ ਅੱਜ ਮਰਿਆ ਕਿ ਕੱਲ, ਤ੍ਰੈ ਦਿਨ ਹੋ ਗਏ ਹਨ, ਰਾਜਾ ਰਾਣੀ ਸਭ ਦੁਖੀ ਹਨ। ਸਾਵਣ ਮੱਲ, ਰਾਜਾ ਕਿੱਥੇ ਹੈ?
ਮਨੁੱਖ, ਇਥੋਂ ਥੋੜੀ ਦੂਰ ਇਕ ਰਿੜੀਏਪੁਰ ਰਾਜੇ ਦਾ ਬੰਗਲੂ ਏ, ਉਥੇ ਲਈ ਬੈਠੇ ਹਨ। ਕਈ ਧਾਗੇ ਤਵੀਤ ਖੇਡਾਂ ਹੋਏ, ਹਾਲ ਖੇਡੇ ਗਏ, ਕਲਮਾਂ ਪੜਾਈਆਂ, ਕੋਈ ਪੇਸ਼ ਨਾ ਗਈ। ਵੈਦ ਵੀ ਜ਼ੋਰ ਲਾ ਥੱਕਾ ਹੈ। ਆਪ ਗੁਰੂ ਕੇ ਹੋ ਚੱਲੇ, ਕੋਈ ਰੇਖ ਵਿਚ ਰਮੇਖ ਮਾਰੋ। ਸਾਵਣ ਮੱਲ ਜੀ ਸੁਣ ਕੇ ਉੱਠੇ ਤੇ ਮੁੱਖੋਂ ਕਿਸੇ ਮਿੱਠੀ ਸੁਰ ਵਿਚ ਕਿਹਾ, ਧੰਨ ਗੁਰੂ ਨਾਨਕ। ਹੁਣ ਆਪ ਜੀ ਦਾ ਸੱਦਣ ਆਇਆਂ ਦੇ ਨਾਲ ਤੁਰ ਪਏ। ਇਨ੍ਹਾਂ ਪੁਰਖਾਂ ਨੇ ਜ਼ਰਾ ਅੱਗੇ ਜਾ ਕੇ ਰਾਜੇ ਨੂੰ ਦੱਸਿਆ ਤਾਂ ਉਹ ਆਪ ਤੇ ਵਜ਼ੀਰ ਅੱਗੋਂ ਆ ਕੇ ਸਾਵਣ ਮੱਲ ਜੀ ਨੂੰ ਬੰਗਲੇ ਵਿਚ ਲੈ ਗਏ। ਸਾਵਣ ਮੱਲ ਜੀ ਨੇ ਬੱਚੇ ਵੱਲ ਗਹੁ ਨਾਲ ਡਿੱਠਾ, ਹੱਥ ਵਿਚ ਉਸ ਦਾ ਹੱਥ ਲਿੱਤਾ, ਫਿਰ ਸਿਰਹਾਣੇ ਦਾ ਉਹ ਬਹਿ ਗਏ ਤੇ ਸਿਰ ਤੇ ਹੱਥ ਫੇਰਨ ਲੱਗ ਗਏ, ਅੱਖਾਂ ਮੀਟ ਲਈਆਂ ਤੇ ਮੱਧਮ ਮੱਧਮ ਆਵਾਜ਼ ਆਵੇ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਰਾਜਕੁਮਾਰ ਜੋ ਚਿਚਲਾ ਚਿਚਲਾ ਉੱਠਦਾ ਸੀ, ਥੋੜੀ ਦੇਰ ਵਿਚ ਸੌਂ ਗਿਆ। ਹੁਣ ਆਪ ਨੇ ਜੇਬ ਵਿਚੋਂ ਗੁਰੂ ਜੀ ਦਾ ਬਖਸ਼ਿਆ ਰੁਮਾਲ ਕੱਢਿਆ ਤੇ ਬੱਚੇ ਦੇ ਸਿਰ ਪਾ ਦਿੱਤਾ। ਪਹਿਲਾਂ ਤਾਂ ਰਾਜਾ ਰਾਣੀ ਘਾਬਰੇ ਕਿ ਬੱਚਾ ਅਖੀਰਲੇ ਦਮਾਂ ਤੇ ਸੀ, ਮਰ ਨਾ ਗਿਆ ਹੋਵੇ। ਪਰ ਵੈਦ ਜੀ ਨੇ ਅੱਗੇ ਹੋ ਕੇ ਨਾੜ ਵੇਖੀ ਤੇ ਹੱਥ ਧਰ ਕੇ ਸਵਾਸ ਪਰਖੇ ਤਾਂ ਮਲਕੜੇ ਰਾਜੇ ਨੂੰ ਕਹਿਣ ਲੱਗਾ, ਬੱਚਾ ਸੁਖੀ ਹੋ ਗਿਆ ਹੈ, ਬਚ ਜਾਣੇ ਦੀ ਆਸ ਲੱਗ ਪਈ ਹੈ। ਦੋ ਪੱਕੀਆਂ ਘੜੀਆਂ ਮਗਰੋਂ ਸਾਵਣ ਮੱਲ ਨੇ ਰੁਮਾਲ ਚਾ ਲਿਆ ਤੇ ਰਾਜਕੁਮਾਰ ਦੇ ਨੈਣ ਖੋਲੇ, ਜੋ ਵੈਦ ਨੇ ਦੇਖੇ ਤੇ ਰਾਜੇ ਨੂੰ ਵਧਾਈ ਦਿੱਤੀ, ਆਖਿਆ, ਰਾਜਾ ਹੁਣ ਰਾਜਕੁਮਾਰ ਬਚ ਗਿਆ ਹੈ ਔਰ ਸ਼ਮਨ ਹੋ ਗਈ ਹੈ। ਸਾਵਣ ਮੱਲ ਜੀ ਹੁਣ ਵਿਦਾ ਹੋਣਾ ਚਾਹੁੰਦੇ ਸਨ, ਪਰ ਰਾਣੀ ਤੇ ਰਾਜਾ ਨੇ ਕਿਹਾ, ਅੱਜ ਦੀ ਰਾਤ ਸਾਡੇ ਕੋਲ ਰਹੋ, ਮਤੇ ਡਾਕਣੀ ਫੇਰ ਹੱਲਾ ਕਰ ਦੇਵੇ। ਸਾਵਣ ਮੱਲ ਜੀ ਮੁਸਕਰਾਏ ਤੇ ਬੋਲੇ, ਸਤ ਬਚਨ। ਉਹ ਰਾਤ ਭਰ ਉਥੇ ਹੀ ਰਹੇ। ਬੱਚੇ ਦੇ ਸਾਰੇ ਲੱਛਣ ਠੀਕ ਹੋ ਚੁੱਕੇ ਸਨ। ਰਾਤ ਆਰਾਮ ਨਾਲ ਸੁੱਤਾ ਰਿਹਾ। ਸਵੇਰੇ ਚੁਫੇਰਿਓ ਵਧਾਈਆਂ ਮਿਲਣ ਲੱਗੀਆਂ। ਬੰਗਲੇ ਤੋਂ ਹੁਣ ਮਹਿਲਾਂ ਨੂੰ ਆਏ, ਸਾਵਣ ਮੱਲ ਨੂੰ ਪਾਲਕੀ ਤੇ ਚੜਾ ਕੇ ਬੜੇ ਆਦਰ ਨਾਲ ਮਹਿਲੀ ਲਿਆਏ, ਇਕ ਸੁੰਦਰ ਸਜੇ ਹੋਏ ਹਿੱਸੇ ਵਿਚ ਡੇਰਾ ਕਰਵਾਇਆ ਤੇ ਹਰ ਤਰ੍ਹਾਂ ਦੇ ਆਦਰ ਭਾਵ ਕੀਤੇ। ਇਸ ਤਰ੍ਹਾਂ ਸਾਵਣ ਮੱਲ ਦਾ ਪ੍ਰਤਾਪ ਬਹੁਤ ਵੱਧ ਗਿਆ। ਇਥੋਂ ਤਾਈ ਕਿ ਰਾਜਾ ਆਪ ਦੇ ਉਪਦੇਸ਼ ਨਾਲ ਗੁਰਮੰਤਰ ਦਾ ਧਾਰਨੀ ਹੋ ਗਿਆ। ਜੈਸੇ ਲਿਖਿਆ ਹੈ, ਕਿਤਕ ਦਿਵਸ ਮੈਂ ਨਿਰਪ ਸਿੱਖ ਹੋਇਓ, ਪੁੰਨ ਸਭ ਸਿੱਖੀ ਕੈ ਮਗਿਆਏ, ਵਾਹਿਗੁਰੂ ਸਿਮਰੈ ਸੁਖ ਪਾਵੈ, ਚਿਤ ਇੱਛਾ ਕਹਿ ਦੇਤ ਪੁਜਾਏ। ਸਾਵਣ ਮੱਲ ਦਾ ਐਸ਼ਵਰਜ ਬਣ ਗਿਆ। ਰਾਜਾ ਸਿੱਖ, ਪਰਜਾ ਸਿੱਖ, ਸਿੱਖੀ ਦਾ ਪ੍ਰਚਾਰ ਟੁਰ ਪਿਆ। ਆਪ ਜੀ ਉਪਦੇਸ਼ ਵੀ ਕਰਨ ਪਰ ਆਪਣੀ ਬਣ ਰਹੀ ਪ੍ਰਭਤਾ ਦਾ ਸੁਖ ਵੀ ਮਾਨਣ। ਇਕ ਦਿਨ ਰਾਜਾ ਜੋ ਗੁਰੂ ਜਸ ਸੁਣਦਾ ਸੁਖੀ ਹੁੰਦਾ ਸੀ, ਕੋਈ ਸੇਵਾ ਪੁੱਛੀ ਤਾਂ ਸਾਵਣ ਮੱਲ ਨੇ ਗੋਇੰਦਵਾਲ ਦੇ ਵਸਾਵਣ ਦਾ ਸਾਰਾ ਹਾਲ ਦੱਸਿਆ ਤੇ ਲੱਕੜੀ ਦੀ ਲੋੜ ਜਣਾਈ ਤੇ ਕਿਹਾ ਕਿ ਮੈਂ ਤਾਂ ਲੱਕੜੀ ਲੈਣ ਵਾਸਤੇ ਆਪ ਦੇ ਰਾਜ ਵਿਚ ਆਇਆ ਸੀ ਤੇ ਇਹ ਕਾਰਨ ਕਰਤਾਰ ਨੇ ਬਣਾ ਦਿੱਤੇ ਕਿ ਆਪ ਦੇ ਬੱਚੇ ਦਾ ਕਾਰਜ ਸਮਰ ਗਿਆ ਤੇ ਗੁਰਸਿੱਖੀ ਦਾ ਪ੍ਰਚਾਰ ਟੁਰ ਪਿਆ। ਰਾਜਾ ਨੇ ਕਿਹਾ, ਜਿਸ ਗੁਰੂ ਦੇ ਆਪ ਸਿੱਖ ਹੋ ਉਹ ਤਾਂ ਰਾਮ ਦਾ ਸਰੂਪ ਸਮਝਣੇ ਚਾਹੀਏ। ਜਿਨ੍ਹਾਂ ਨੇ ਆਪ ਨੂੰ ਇੰਨੀ ਸ਼ਕਤੀ ਬਖਸ਼ੀ ਹੈ ਉਹਨਾਂ ਦੀ ਲੋੜ ਪੂਰਨੀ ਤੇ ਸਾਡੇ ਪਰਮ ਪੁੰਨ ਜਾਗਣੇ ਹਨ। ਇਹ ਕਹਿ ਕੇ ਰਾਜਾ ਨੇ ਲੱਕੜੀ ਘੱਲਣੇ ਦੀ ਬੜੀ ਉਤਾਵਲ ਕੀਤੀ। ਜਿਤਨੀ ਸਾਵਣ ਮੱਲ ਨੇ ਆਖੀ ਉਸ ਤੋਂ ਵੀ ਵਧੀਕ ਸ਼ਤੀਰੀਆਂ ਟੋਰ ਦਿੱਤੀਆਂ। ਨਾਲ ਤਾਰੂ ਗਏ ਤੇ ਲੱਕੜੀ ਗੋਂਦਵਾਲ ਪਹੁੰਚ ਗਈ। ਗੁਰੂ ਸਾਹਿਬਾਂ ਨੇ ਕਿਵੇਂ ਵੰਡ ਕੀਤੀ? ਕਵੀ ਜੀ ਇਉਂ ਲਿਖਦੇ ਹਨ, ਵੈਰ ਨਿਕਾਸੀ ਸਤਿਗੁਰ ਹੇਰੀ ਕਰੇ, ਆਪ ਹੋਏ ਦਈ ਵੰਡਾਏ, ਜਿਤਕ ਚਹਿਤ ਨਰ ਦਈ ਤਿਤਕ ਤਿਨ, ਲੈ ਸਭ ਗਏ ਆਪਣੀ ਥਾਏ, ਨਿਜ ਕੁਟੰਬ ਕੇ ਮਾਨ ਵਿਜੇਈ, ਬਿਪਰ ਬਿੰਦ ਕੋ ਬਾਂਟ ਸੋ ਦੀਨ, ਬਾਈ ਜਾਤ ਜੋ ਖੱਤਰੀ ਕੁਲ ਕੀ, ਗੋਇੰਦ ਵਾਲ ਬਾਸ ਤਿਨ ਲੀਨ, ਸਰਬ ਜਾਤ ਸਿੱਖ ਸਦਨ ਕਰੇ ਤੈ, ਤ੍ਰਿਣ ਕਾਸ਼ਟ ਸੇ ਨਿਜ ਘਰ ਕੀਨ, ਵਸਨ ਹਾਰ ਪੁਨ ਅਪਰ ਜੇ ਮਾਨਵ, ਬਾਂਛਿਤ ਦੀਨਸ ਗੁਰੂ ਪਰਬੀਨ, ਸ੍ਰੀ ਗੁਰੂ ਅਮਰਦਾਸ ਜੀ ਹੋਏ ਠਾਂਡੇ, ਤਾਮਨ ਕੀ ਅਵਨੀ ਅਵਲੋਕ, ਜਥਾ ਜੋਗ ਬਾਂਟੀ ਸਭਨ ਸੇ ਲੇਕਰ, ਮੁਦਤ ਪਏ ਸਭ ਲੋਕ, ਆਪ ਆਪਣੇ ਰਚੇ ਸਦਨ ਸੁਭ, ਜੋ ਗੁਰ ਦਈ ਸੋ ਲੀਨੀ ਰੋਕ, ਵੱਡੇ ਭਾਗ ਜਿਨ ਪਾਲ ਹੁਤੇ ਤਬ, ਬਸੇ ਸਦਨ ਮੈਂ ਸਦਾ ਅਸ਼ੋਕ। ਸੂਰਜ ਪ੍ਰਕਾਸ਼ ਰਾਗ ਪੈਰੋਂ ਮਹਲਾ ਤੀਜਾ, ਚੌਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਹਮਣ ਹੋਈ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ ਰਹਾਓ, ਚਾਰ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦ ਤੇ ਸਭ ਉਪਤ ਹੋਈ, ਮਾਟੀ ਏਕ ਸਗਲ ਸੰਸਾਰਾ, ਬਹੁ ਬਿੰਦ ਭਾਂਡੇ ਕੜੇ ਕੁਮਾਰਾ, ਪੰਚ ਤਤ ਮਿਲ ਦੇਹੀ ਕਾ ਆਕਾਰਾ, ਘਟ ਵੱਧ ਕੋ ਕਰੇ ਵਿਚਾਰਾ, ਕਹਿਤ ਨਾਨਕ ਇਹ ਜੀਓ ਕਰਮ ਬੰਦ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਫਿਰ ਸਤਿਗੁਰ ਜੀ ਬੋਲੇ, ਪੰਡਤਾ ਸੱਚ ਦੱਸ, ਇਧਰ ਲੱਕੜੀ ਪਹੁੰਚੀ ਤੇ ਸਭ ਦੇ ਕਾਰਜ ਸੁਧਰ ਗਏ। ਉਧਰ ਸਾਵਣ ਮੱਲ ਜੀ ਹਰੀਪੁਰ ਰਿਆਸਤ ਵਿੱਚ ਸੁਖ ਮਾਣਦੇ ਰਹੇ। ਦਿਨੋ ਦਿਨ ਮਨ ਵਿੱਚ ਇਹ ਗੱਲ ਪੱਕੀ ਹੁੰਦੀ ਗਈ ਕਿ ਹੁਣ ਪ੍ਰਤਾਪ ਛੋੜ ਕੇ ਕਾਸ ਨੂੰ ਘਰ ਜਾਣਾ ਹੈ, ਇੱਥੇ ਹੀ ਟਿਕੇ ਰਹੀਏ। ਇਉਂ ਕਈ ਮਹੀਨੇ ਬੀਤ ਗਏ। ਇੱਕ ਦਿਨ ਸਤਿਗੁਰੂ ਜੀ ਦੇ ਮਨ ਵਿੱਚ ਆਈ ਕਿ ਮਾਇਆ ਬੜੀ ਚੰਚਲ ਹੈ, ਸਭ ਦੇ ਦੁਆਲੇ ਘੁੰਮਦੀ ਤੇ ਜਾਲ ਵਿਛਾਉਂਦੀ ਹੈ। ਸਾਵਣ ਮੱਲ ਵੀ ਸਿੱਧੀਆਂ ਦਿਖਾ ਕੇ ਐਸ਼ਵਰਜਵਾਨ ਹੋ ਗਿਆ ਤੇ ਕਾਲ ਇਸ ਦੀ ਥੋੜੀ ਹੈ, ਵੈਰਾਗ ਅਜੇ ਕੱਚਾ ਹੈ, ਮਾਇਆ ਵਿੱਚ ਫਸ ਕੇ ਮੁਕਤ ਮਾਰਗ ਤੋਂ ਘੁਸਣ ਲੱਗਾ ਹੈ। ਉਸ ਦੀ ਮਾਂ ਡਰਦੀ ਸੀ ਕਿ ਕੋਈ ਡੈਣ ਨਾ ਵਸ ਕਰ ਲਵੇ ਜਾਂ ਖਾ ਜਾਵੇ ਮੇਰੇ ਨੀਂਗਰ ਨੂੰ। ਉਹ ਗੱਲ ਇਉਂ ਸੱਚ ਹੋ ਗਈ ਕਿ ਮਾਇਆ ਡੈਣ ਨੇ ਵੇੜ ਲਿਆ ਬਰਖੁਰਦਾਰ ਨੂੰ, ਇਸ ਦੀ ਰੱਖਿਆ ਕਰਨੀ ਲੋੜੀਏ। ਸਿੱਧੀ ਪ੍ਰਾਪਤ ਹੋ ਜਾਣ ਤੇ ਮਨ ਹੰਕਾਰ ਵਿੱਚ ਚਲਾ ਜਾਂਦਾ ਹੈ ਤੇ ਫਿਰ ਐਸ਼ਵਰਜ ਵਿੱਚ ਫਸ ਜਾਂਦਾ ਹੈ, ਫਿਰ ਭਗਤੀ ਦਾ ਮਾਰਗ ਇਸ ਤੋਂ ਦੂਰ ਰਹਿ ਜਾਂਦਾ ਹੈ, ਜਿਸ ਦਾ ਪ੍ਰਯੋਜਨ ਕਿ ਕਲਿਆਣ ਤੇ ਲੈ ਜਾਣਾ ਸੀ। ਸੋ ਸਤਿਗੁਰੂ ਜੀ ਨੇ ਸਾਵਣ ਮੱਲ ਨੂੰ ਸਦਵਾ ਕੱਲਿਆ। ਸੱਦਾ ਪਹੁੰਚਣ ਤੇ ਸਾਵਣ ਮੱਲ ਨੂੰ ਗੁਰੂ ਪ੍ਰਤਾਪ ਦੀ ਮਹੱਤਤਾ ਦਾ ਝਲਕਾ ਵੱਜਾ, ਹੋਸ਼ ਆ ਗਈ ਤੇ ਮਨ ਦੇ ਲਾਲਚੀ ਹੋ ਜਾਣ ਤੇ ਲੱਜਾ ਵੀ ਆਈ। ਸੋ ਗੁਰੂ ਕਾ ਧਿਆਨ ਧਰ ਕੇ ਤਿਆਰੀ ਕਰ ਲਈ, ਪਰ ਨਾਲ ਹੀ ਇਹ ਗੱਲ ਵੀ ਫੁਰੀ ਕਿ ਰਾਜਾ ਨੂੰ ਵੀ ਗੁਰੂ ਕੀ ਸ਼ਰਨ ਲੈ ਚੱਲਾਂ, ਜੋ ਉਹ ਗੁਰੂ ਤੇ ਇਹ ਸਿੱਖ ਪਰਸਪਰ ਮਿਲ ਪੈਣ ਤੇ ਮੈਨੂੰ ਜੋ ਮਾਇਆ ਪਈ ਹੈ ਉਹ ਦੂਰ ਹੋ ਜਾਵੇ। ਮੈਂ ਤਾਂ ਦਾਸ ਹਾਂ ਗੁਰੂ ਕਾ ਤੇ ਦਾਸ ਬਣਿਆ ਰਹਾਂ। ਇਸ ਪ੍ਰਕਾਰ ਵਿਚਾਰ ਕੇ ਰਾਜੇ ਨੂੰ ਵੀ ਕਹਿ ਦਿੱਤੇ ਉਸ ਕਿ ਮੈਂ ਹੁਣ ਸਤਿਗੁਰ ਦੇ ਚਰਨਾਂ ਵਿੱਚ ਚੱਲਣਾ ਹੈ, ਆਪ ਵੀ ਚੱਲੋ ਤੇ ਦਰਸ਼ਨ ਕਰਕੇ ਕਿਰਤ ਕਿਰਤ ਹੋਵੋ। ਮਾਲਕ ਉਹ ਹਨ, ਮੈਂ ਤਾਂ ਦਾਸ ਹਾਂ ਤੇ ਇੱਕ ਸੇਵਾ ਲਈ ਆਇਆ ਸਾਂ ਜੋ ਗੁਰੂ ਨੇ ਆਪ ਸਿਰੇ ਚੜਵਾ ਲਈ ਹੈ। ਇਹ ਗੱਲ ਸੁਣ ਕੇ ਰਾਣੀਆਂ ਤੇ ਟਿੱਕੇ ਸਮੇਤ ਤਿਆਰ ਹੋ ਪਿਆ। ਚੰਗੇ ਰਾਜਸੀ ਠਾਠ ਵਿੱਚ ਸਫ਼ਰ ਦੀ ਤਿਆਰੀ ਹੋਈ ਤੇ ਸਣੇ ਸਣੇ ਸਫ਼ਰ ਕਰਦੇ ਗੋਇੰਦਵਾਲ ਆ ਪਹੁੰਚੇ। ਰਾਜੇ ਦਾ ਸੋਹਣੇ ਸੋਹਣੇ ਥਾਂ ਡੇਰਾ ਕਰਵਾ ਕੇ ਆਪ ਸਾਵਣ ਮੱਲ ਗੁਰੂ ਕੇ ਹਜ਼ੂਰ ਹਾਜ਼ਰ ਹੋਇਆ। ਕੁਛ ਸ਼ਰਮਾਕਲ ਜਿਹੇ ਰੰਗ ਵਿੱਚ ਮੱਥਾ ਟੇਕ ਕੇ ਬੈਠ ਗਿਆ ਤੇ ਮੂੰਹ ਤੋਂ ਸੰਕੁਚਦੇ ਪਦ ਨਿਕਲਿਆ, ਤ੍ਰਾਹਿਮਾ। ਸਤਿਗੁਰੂ ਜੀ ਮੁਸਕਰਾਏ ਤੇ ਬੋਲੇ, ਦੇਖ ਬੇਟਾ, ਸਾਡਾ ਮਾਰਗ ਵਿਸਮਾਦ ਰੰਗ ਹੈ, ਇਸ ਦਾ ਫਲ ਹੈ ਕਲਿਆਣ। ਹੋਰ ਲੋਕ ਵਿਭੂਤੀਆਂ ਪ੍ਰਾਪਤ ਕਰਦੇ ਹਨ, ਰਿੱਧੀਆਂ ਸਿੱਧੀਆਂ ਵਿੱਚ ਫਸ ਜਾਂਦੇ ਹਨ। ਰਿੱਧ ਸਿੱਧ ਅਵਰਾ ਸਾਧ, ਗੁਰੂ ਬਾਬੇ ਨੇ ਫੁਰਮਾਇਆ ਹੈ, ਰਿੱਧੀਆਂ ਸਿੱਧੀਆਂ ਦਾ ਜੋ ਸਵਾਦ ਹੈ ਉਹ ਅਵਰਾ ਸਾਧ ਹੈ, ਹਨੇਰੇ ਵਿੱਚ ਰੱਖਦਾ ਹੈ, ਪਰ ਬ੍ਰਹਮ ਦੇ ਦਰਸ਼ਨ ਨਹੀਂ ਹੋਣ ਦਿੰਦਾ, ਕਿਉਂਕਿ ਇਹ ਅਨਾਤਮ ਰਸ ਹੈ। ਸਭ ਤੋਂ ਉੱਚੀ ਵਸਤੂ ਨਾਮ ਹੈ, ਜੋ ਨਾਮੀ ਵਿੱਚ ਲੈ ਜਾਂਦੀ ਹੈ। ਰਿੱਧੀਆਂ ਸਿੱਧੀਆਂ ਚਾਹੋ ਨਾਮੀ ਪੁਰਖ ਨੂੰ ਪ੍ਰਾਪਤ ਹੋ ਜਾਣ, ਉਹ ਉਹਨਾਂ ਤੋਂ ਆਪ ਨੂੰ ਉੱਚਾ ਰੱਖਦਾ ਹੈ। ਨਾਮ ਵਿੱਚ ਉੱਚਾ ਹੋ, ਨਾਮ ਦੀ ਲਿਵ ਵਿੱਚ ਲੱਗਾ ਰਹੋ, ਘਾਲ ਵਿੱਚ ਢਿੱਲਾ ਨਾ ਹੋ, ਅੰਤਰ ਵੈਰਾਗ ਰੱਖ ਸਭ ਪ੍ਰਾਪਤੀਆਂ ਨਾਲ, ਪ੍ਰੇਮ ਰੱਖ ਵਾਹ ਵਾਹ ਦਾਤੇ ਨਾਲ, ਕਰਾਮਾਤਾਂ ਵਿੱਚ ਨਾ ਫਸ, ਸਿਫਤ ਸਲਾਹ ਦੇ ਰਸਤੇ ਵਿਸਮਾਧੀ ਰੰਗ ਮਾਣ। ਭੇਜਣਾ ਤੈਨੂੰ ਹੁਣ ਵੀ ਹਰੀਪੁਰ ਹੈ, ਉੱਥੇ ਸਿੱਖੀ ਦਾ ਪ੍ਰਚਾਰ ਕਰ, ਤੇਰੀ ਵੀ ਕਲਿਆਣ ਹੋਵੇ ਤੇ ਲੋਕਾਂ ਦੀ ਵੀ। ਪਰ ਸਾਈ ਪ੍ਰੇਮ ਵਿੱਚ ਜਿਉਣਾ ਹੈ, ਹੋਰ ਕਿਸੇ ਦੇ ਲੋਭ ਵਿੱਚ ਨਹੀਂ ਫਸਣਾ। ਸਾਵਣ ਮਲ ਸਮਝ ਗਿਆ ਕਿ ਮੈਂ ਨਾ ਕੇਵਲ ਬਖਸ਼ਿਆ ਗਿਆ ਹਾਂ, ਸਗੋਂ ਹੋਰਾਂ ਵਰਾਂ ਨਾਲ ਸੁਭਾਗ ਹੋ ਗਿਆ ਹਾਂ। ਗੁਰੂ ਜੀ ਕੈਸੇ ਕੋਮਲ ਭਾਵਾਂ ਵਾਲੇ ਹਨ ਕਿ ਦੰਡਣ ਦੀ ਥਾਂ ਹੋਰ ਉੱਚਾ ਕਰਦੇ ਤੇ ਤਾਰਦੇ ਹਨ। ਫਿਰ ਸਾਵਣ ਮਲ ਨੇ ਰਾਜਾ ਵੱਲੋਂ ਬੇਨਤੀ ਕੀਤੀ ਕਿ ਰਾਜਾ ਰਣਵਾਸ ਸਣੇ ਦਰਸ਼ਨ ਕਰਨਾ ਚਾਹੁੰਦਾ ਹੈ। ਸਾਹਿਬਾਂ ਨੇ ਕਿਹਾ, ਲੰਗਰ ਦਾ ਭੋਜਨ ਉਸ ਨੂੰ ਛਕਾਓ, ਛਕੇ ਤੇ ਮਤ ਸੁੱਧ ਹੋਵੇ, ਦਰਸ਼ਨ ਨੂੰ ਦੀਵਾਨ ਵਿੱਚ ਆਵੇ ਤੇ ਸੁਖਾਂ ਨਾਲ ਆਵੇ। ਰਣਵਾਸ ਵੀ ਬੇਸ਼ਕ ਨਾਲ ਆਵੇ, ਪਰ ਉਹਨਾਂ ਦਾ ਲਿਬਾਸ ਸਾਦਾ ਹੋਵੇ ਤੇ ਘੁੰਡ ਪਰਦਾ ਕਿਸੇ ਨੂੰ ਨਾ ਹੋਵੇ। ਸਤਸੰਗ ਵਿੱਚ ਸਹਿਜ ਸੁਭਾਅ ਆਉਣਾ ਚਾਹੀਦਾ ਹੈ। ਅਗਲੇ ਦਿਨ ਦਰਬਾਰ ਵਿੱਚ ਰਾਜਾ, ਰਾਣੀਆਂ ਤੇ ਹੋਰ ਅਹਿਲਕਾਰ ਜੋ ਨਾਲ ਆਏ ਸਨ, ਹਾਜ਼ਰ ਹੋਏ, ਬੜੇ ਅਦਬ ਤੇ ਭਾਵਨਾ ਨਾਲ ਦਰਸ਼ਨ ਕੀਤੇ, ਉਪਦੇਸ਼ ਸੁਣੇ ਤੇ ਕਿਰਤ ਕਿਰਤ ਹੋ ਕੇ ਆਪਣੇ ਡੇਰੇ ਗਏ। ਰਣਵਾਸ ਵਿੱਚੋਂ ਇੱਕ ਰਾਣੀ ਨੇ ਦਰਬਾਰ ਵਿੱਚ ਵੜਦਿਆਂ ਹੀ ਘੁੰਡ ਕੱਢ ਲਿਆ ਸੀ, ਉਹ ਬਾਹਰ ਨਿਕਲਦੇ ਹੀ ਝੱਲੀ ਹੋ ਕੇ ਬੰਨ ਨੂੰ ਭੱਜ ਪਈ। ਕੁਝ ਦਿਨ ਆਨੰਦ ਲੈ ਕੇ ਰਾਜਾ ਦੇਸ਼ ਨੂੰ ਟੁਰ ਪਿਆ। ਸਾਵਣ ਮਲ ਨੂੰ ਗੁਰੂ ਜੀ ਨੇ ਪਹਿਲੀ ਮੰਜੀ ਬਖਸ਼ੀ, ਹਰੀਪੁਰ ਵਿੱਚ ਰਹਿ ਕੇ ਨਾਮ ਪ੍ਰਚਾਰ ਕਰਨੇ ਦੀ ਆਗਿਆ ਕੀਤੀ। ਗੁਰੂ ਜੀ ਨੇ ਆਪਣੇ ਸਮੇਂ 22 ਮੰਜੀਆਂ ਸਥਾਪਨ ਕੀਤੀਆਂ ਸਨ, ਇਹ ਪਹਿਲੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।